ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜਾਉ ਕਰਹੋ, ਹਾਜ਼ਰ ਹਜ਼ੂਰ ਖੁਦਾਏ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਟੁਕ ਦਮ ਕਰਾਰੀ ਜਾਉ ਕਰਹੋ, ਹਾਜ਼ਰ ਹਜ਼ੂਰ ਖੁਦਾਏ। ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੀ। ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾਹੇ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾਹੇ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਦ। ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹ ਮੌਜੂਦ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਕਬੀਰ ਕਰਮ ਕਰੀਮ ਕਾ, ਉਹ ਕਰੈ ਜਾਣੈ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੁਭਾਇਮਾਨ ਸਤਸੰਗੀ ਜਨੋ ਵਡਭਾਗੇ ਹੋ, ਗੁਰੂ ਰਹਿਮਤ ਦੇ ਪਾਤਰ ਹੋ। ਸਤਿਗੁਰੂ ਜੀ ਦਾ ਮੁਬਾਰਕ ਇਲਾਹੀ ਜਸ ਆਸਾ ਕੀ ਵਾਰ ਕੀਰਤਨ ਰੂਪ ਵਿੱਚ ਸਰਵਨ ਕਰ ਰਹੇ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਕਿਰਪਾ ਅਤੇ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪ੍ਰਕਾਸ਼ਮਾਨ ਹੋ ਕਰਕੇ ਹੁਕਮਨਾਮੇ ਦੇ ਰੂਪ ਵਿੱਚ ਜੋ ਅਸੀਸ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ ਅਤੇ ਸਥਾਨਕ ਮਰਿਆਦਾ ਦੇ ਅਨੁਸਾਰ ਹੁਕਮਨਾਮੇ ਦੀ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪਾਂ ਜੁੜੇ ਹਾਂ। ਸੋ ਆਓ ਭਾਗਾਂ ਵਾਲਿਓ, ਯਤਨ ਕਰਾਂਗਾ ਆਪ ਜੀ ਦੇ ਨਾਲ ਮਾਲਕ ਵਾਹਿਗੁਰੂ ਜੀ ਦੀ ਬਖਸ਼ੀ ਹੋਈ ਤੁਛ ਬੁੱਧੀ ਦੇ ਨਾਲ ਪਾਵਨ ਸ਼ਬਦ ਦੀ ਵਿਚਾਰ ਨਾਲ ਆਪਾਂ ਜੁੜਨ ਦਾ ਯਤਨ ਕਰਨਾ ਹੈ। ਵਿਚਾਰਕ ਆਰੰਭਤਾ ਤੋਂ ਪਹਿਲਾਂ ਸਮੂਹ ਸੰਗਤ ਆਸੀਸ ਬਖਸ਼ੋ, ਆਪਣੀ ਅਤੇ ਦਾਸਰੇ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਸਤਿਗੁਰੂ ਮਹਾਰਾਜ ਆਪ ਕਿਰਪਾ ਕਰਕੇ ਇਹ ਸੇਵਾ ਲੈ ਲੈਣ। ਪਰਵਾਨੋ ਫਤਿਹ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ।
ਇਹ ਮੁਬਾਰਕ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 727 ਉੱਤੇ ਸੁਭਾਇਮਾਨ ਹੈ। ਤਿਲੰਗ ਰਾਗ ਦੇ ਅੰਦਰ ਬਾਣੀ ਭਗਤਾਂ ਕੀ ਸਿਰਲੇਖ ਹੇਠ ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਬਖਸ਼ਿਸ਼ ਕੀਤਾ ਹੈ, ਜੋ ਭਗਤ ਕਬੀਰ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਮੰਗਲ ਰੂਪ ਵਿੱਚ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਹਨ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਜ਼ਰੇ ਜ਼ਰੇ ਵਿੱਚ ਰਮਿਆ ਹੈ ਅਤੇ ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੁਰੂ ਦੀਆਂ ਰਹਿਮਤਾਂ ਦੇ ਨਾਲ ਸਾਂਝ ਪੈਂਦੀ ਹੈ।
ਬੇਤ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ।
ਬਾਬਾ ਕਬੀਰ ਜੀ ਨੇ ਪਾਵਨ ਸ਼ਬਦ ਦੇ ਅੰਦਰ ਜੋ ਅੱਜ ਵਿਚਾਰ ਸਾਨੂੰ ਬਖਸ਼ਿਸ਼ ਕੀਤੀ ਹੈ, ਧਿਆਨ ਦੇਣਾ ਭਾਗਾਂ ਵਾਲਿਓ, ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਪਾਵਨ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਆਪਾਂ ਪਾਵਨ ਬਾਣੀ ਅੰਦਰ ਬਚਨ ਪੜ੍ਹਦੇ ਹਾਂ, ਆਪ ਵਡਭਾਗੇ ਹੋ, ਗੁਰੂ ਸੰਗਤ ਵਿੱਚ ਬਿਰਾਜੇ ਹੋ ਔਰ ਸਤ ਸੰਗਤ ਵਿੱਚ ਆਉਣ ਦਾ ਇੱਕ ਮਨੋਰਥ ਹੈ। ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿਖਾ। ਮਹਾਰਾਜ ਜੀ ਰਹਿਮਤਾਂ ਕਰਦੇ ਹਨ ਕਿ ਸਿੱਖਾ, ਜਿਵੇਂ ਦੁਨਿਆਵੀ ਤੌਰ 'ਤੇ ਕੋਈ ਬੱਚਾ ਸਕੂਲ ਦੇ ਵਿੱਚ ਪੜ੍ਹਾਈ ਕਰਨ ਜਾਂਦਾ ਹੈ ਉਹਦਾ ਇੱਕ ਮਨੋਰਥ ਹੈ, ਇਵੇਂ ਗੁਰੂ ਸਤ ਸੰਗਤ ਵਿੱਚ ਆ ਕੇ ਬੈਠ ਜਾਣਾ ਮਨੋਰਥ ਹੈ ਹਰੀ ਪਰਮਾਤਮਾ ਦੇ ਗੁਣ ਸਰਵਣ ਕਰਨੇ। ਗੁਰੂ ਕੋਲ ਆ ਕੇ ਮਹਾਰਾਜ ਕਹਿੰਦੇ ਇੱਕ ਸਫ਼ਰ ਤੈਅ ਕਰਨਾ ਹੈ, ਉਹ ਸਫ਼ਰ ਹੈ ਤੂੰ ਵਕਾਰੀ ਤੋਂ ਨਿਰੰਕਾਰੀ ਵੱਲ ਤੁਰ ਪਵੇਂ, ਤੇਰੀ ਜਿਹੜੀ ਦੌੜ ਹੈ ਤੇਰਾ ਸਫ਼ਰ ਸ਼ੁਰੂ ਹੋਵੇ, ਜਿਹੜਾ ਮਾੜੇ ਕਰਮਾਂ ਨੂੰ ਛੱਡ ਕੇ ਅਤੇ ਸੱਚ ਦੇ ਕਰਮਾਂ ਵੱਲ ਧਰਮ ਵੱਲ ਤੁਰ ਪੈਣਾ। ਤੂੰ ਪਸ਼ੂ ਪੁਣੇ ਤੋਂ ਉੱਤੇ ਉੱਠਣਾ ਅਤੇ ਮਨੁੱਖ ਬਣਨਾ, ਤੈਨੂੰ ਅਹਿਸਾਸ ਹੋਵੇ ਕਿ ਮੈਂ ਮਨੁੱਖ ਹਾਂ ਅਤੇ ਮਨੁੱਖ ਕੇਵਲ ਇਸ ਕਰਕੇ ਨਹੀਂ ਕਿ ਮਾਲਕ ਨੇ ਦੋ ਹੱਥ ਦਿੱਤੇ ਨੇ, ਦੋ ਪੈਰ ਦਿੱਤੇ ਨੇ, ਇਹ ਤਾਂ ਸਾਰਾ ਕੁਝ ਮਾਲਕ ਵਾਹਿਗੁਰੂ ਨੇ ਪਸ਼ੂਆਂ ਅਤੇ ਜਾਨਵਰਾਂ ਨੂੰ ਵੀ ਬਖਸ਼ਿਸ਼ ਕੀਤਾ ਹੈ। ਮੇਰਾ ਮਨੋਰਥ ਹੈ ਬੰਦਾ ਸੋ ਜੋ ਬੰਦਗੀ ਗਹਿ, ਜਿਹੜਾ ਬੰਦਗੀ ਵੱਲ ਜੁੜ ਜਾਏ, ਕਿਉਂਕਿ ਪਾਵਨ ਬਾਣੀ ਅੰਦਰ ਮਹਾਰਾਜ ਜੀ ਨੇ ਪਸ਼ੂਆਂ ਦੀਆਂ, ਸੰਸਾਰਕ ਬਨਸਪਤੀ ਦੀਆਂ, ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂਆਂ ਦੀਆਂ ਉਦਾਹਰਨਾਂ ਮਹਾਰਾਜ ਨੇ ਬਖਸ਼ੀਆਂ। ਪਰ ਧਿਆਨ ਰੱਖਣਾ ਭਾਗਾਂ ਵਾਲੇ, ਹੁਣ ਮਹਾਰਾਜ ਜੀ ਦੇ ਬਚਨ ਸੁਣ ਕੇ ਇੱਕ ਕੂਕਰ ਦੀ ਬਿਰਤੀ ਨਹੀਂ ਬਦਲ ਜਾਣੀ। ਜਿੱਥੇ ਮਹਾਰਾਜ ਕਹਿਣ ਵੀ ਲੋਭ ਕੈ ਗ੍ਰਸਿਓ ਦਸੋਂ ਦਿਸ ਧਾਵਤ ਆਸਾ ਲਾਗੋ ਧਨ ਕੀ ਦੁਆਰੈ ਦੁਆਰ ਸਵਾਨ ਜਿਉਂ ਡੋਲਤ ਨਹ ਸੁਤ ਰਾਮ ਭਜਨ ਕੀ। ਹੁਣ ਸਤਿਗੁਰੂ ਉਦਾਹਰਨ ਦਿੰਦੇ ਨੇ ਵੀ ਪਸ਼ੂ ਜਿਹੜਾ ਹੈ, ਕੂਕਰ ਜਿਹੜਾ ਹੈ, ਇੱਕ ਕੁੱਤਾ ਹੈ, ਸਵਾਨ ਹੈ, ਉਹ ਥਾਂ ਥਾਂ 'ਤੇ ਜਾਂਦਾ। ਹੁਣ ਇਹਦੇ ਨਾਲ ਕੁੱਤੇ ਦੀ ਬਿਰਤੀ 'ਚ ਬਦਲਾਵ ਨਹੀਂ ਆਉਣਾ। ਅਸਲ ਵਿੱਚ ਮਹਾਰਾਜ ਤੇ ਇਹਨਾਂ ਦੀਆਂ ਉਦਾਹਰਨਾਂ ਦਿੰਦੇ ਨੇ ਤੇ ਸਮਝਾਉਂਦੇ ਸਾਨੂੰ ਨੇ ਕਿ ਬੰਦਿਆ ਕਿਤੇ ਤੇਰੇ ਜੀਵਨ ਦੇ ਵਿੱਚ ਐਸਾ ਤੇ ਨਹੀਂ ਹੈ। ਤੂੰ ਆਪਣੇ ਸੁਭਾਅ ਨੂੰ, ਆਪਣੀ ਬਿਰਤੀ ਨੂੰ ਬਦਲਣਾ ਹੈ। ਸੰਸਾਰ ਦੇ ਧਰਮ ਗ੍ਰੰਥਾਂ ਨੇ ਮਨੁੱਖ ਨੂੰ ਸੱਚ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ, ਪਰ ਜਦੋਂ ਮਨੁੱਖ ਅਸਲ ਸੱਚ ਨਾਲ ਸਾਂਝ ਨਾ ਪਾਵੇ, ਨਾਮ ਨਾਲ ਨਾ ਜੁੜੇ, ਜੀਵਨ ਵਿੱਚ ਇਹਦੇ ਟਿਕਾਵ ਨਾ ਆਵੇ, ਧਰਮ ਗ੍ਰੰਥਾਂ ਦਾ ਗਿਆਨ ਲੈਣਾ, ਪਾਠ ਕਰ ਲੈਣਾ ਇਹਦੇ ਜੀਵਨ ਦੇ ਵਿੱਚ ਹੋਰ ਪਾਸੇ ਨੂੰ ਤੁਰ ਪਿਆ। ਜਿਵੇਂ ਨਾ ਇੱਕ ਚਰਚਾ ਹੁੰਦੀ ਹੈ ਜਿਹਨੂੰ ਆਖਦੇ ਨੇ ਵਾਦ ਚਰਚਾ, ਵਾਦ ਚਰਚਾ ਭਾਗਾਂ ਵਾਲਿਓ, ਜਿਸ ਵੇਲੇ ਮੇਰੇ ਕੋਲੇ ਵੀ ਕੁਝ ਗਿਆਨ ਹੈ ਤੇ ਤੇਰੇ ਕੋਲੇ ਵੀ ਕੁਝ ਗਿਆਨ ਹੈ ਤੇ ਬੈਠ ਕੇ ਪਰਸਪਰ ਵਿਚਾਰ ਕਰੀਏ, ਜੋ ਤੈਨੂੰ ਆਉਂਦਾ ਉਹ ਮੈਂ ਸਿੱਖ ਲਵਾਂ, ਜੋ ਮੈਨੂੰ ਆਉਂਦਾ ਉਹ ਤੂੰ ਸਿੱਖ ਲਵੇਂ, ਜਿਹਨੂੰ ਮਹਾਰਾਜ ਨੇ ਕਿਹਾ ਸਾਂਝ ਕਰੀ ਜੈ ਗੁਣਹ ਕੇਰੀ। ਇੱਕ ਹੈ ਜਲਪ ਚਰਚਾ, ਇੱਕ ਹੈ ਹਿੱਤ ਤੇ ਇੱਕ ਹੈ ਵਤੰਡਾ। ਹਿੱਤ ਹੈ ਜਦੋਂ ਦਲੀਲ ਦੇ ਨਾਲ ਗੱਲ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਇੱਕ ਦੂਜੇ ਨੂੰ ਸਹੀ ਕਰਨ ਦਾ ਯਤਨ ਹੈ ਬਈ ਹਾਂ ਜੇ ਤੈਨੂੰ ਇੱਥੇ ਨਹੀਂ ਕੁਛ ਆ ਰਿਹਾ ਜਾਂ ਕੋਈ ਆਹ ਸਮਝ ਨਹੀਂ ਆ ਰਹੀ ਤੇ ਆਪਾਂ ਬੈਠ ਕੇ ਵਿਚਾਰ ਕਰੀਏ। ਜਿਹਨੂੰ ਮਹਾਰਾਜ ਨੇ ਕਿਹਾ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾ ਵਿਛਾਏ। ਇੱਕ ਹੈ ਕਿ ਜਦੋਂ ਕਿਸੇ ਨੂੰ ਨੀਵਾਂ ਵਿਖਾਉਣ ਵਾਸਤੇ ਕੀਤੀ ਜਾ ਰਹੀ ਹੈ, ਜਿਹਨੂੰ ਵਤੰਡਾ ਆਖਿਆ ਜਾਂਦਾ ਹੈ, ਜਿਹਦੇ ਵਿੱਚ ਭਾਵਨਾ ਸਿੱਖਣ ਸਿਖਾਉਣ ਵਾਲੀ ਨਹੀਂ, ਜਿਹਦੇ ਵਿੱਚ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਮੈਂ ਆਪਣਾ ਗਿਆਨ ਕਿਸੇ 'ਤੇ ਝਾੜਾਂ ਅਤੇ ਮੈਂ ਆਖਾਂ ਵੀ ਮੈਂ ਬਹੁਤ ਸਿਆਣਾ ਹਾਂ। ਅਤੇ ਇੱਕ ਹੈ ਜਿੱਥੇ ਈਰਖਾ ਵਸ ਨਹੀਂ ਹੈ ਬੰਦਾ, ਬਸ ਸਿੱਖਣ ਸਿਖਾਉਣ ਦੀ ਭਾਵਨਾ ਹੈ, ਮੈਨੂੰ ਨਹੀਂ ਆਉਂਦਾ ਮੈਂ ਕਿਸੇ ਤੋਂ ਪੁੱਛ ਲੈਂਦਾ। ਤਾਂ ਜਦੋਂ ਪਾਵਨ ਬਾਣੀ ਨੂੰ ਪੜ੍ਹੀਏ, ਚਰਚਾ ਮਹਾਰਾਜ ਨੇ ਵੀ ਕੀਤੀ ਹੈ, ਆਪਾਂ ਪੜ੍ਹਦੇ ਹਾਂ ਸਿੱਤ ਗੋਸ਼ਟ ਪਾਵਨ ਬਾਣੀ ਹੈ ਰਾਮਕਲੀ ਰਾਗ ਅੰਦਰ। ਸਿੱਤ ਗੋਸ਼ਟ, ਗੋਸ਼ਟ ਕਹਿੰਦੇ ਚਰਚਾ ਵਿਚਾਰ। ਸਿੱਧਾਂ ਨਾਲ ਸੁਮੇਰ ਪਰਬਤ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵਿਚਾਰ ਕੀਤੀ, ਸਿੱਧਾ ਸਵਾਲ ਕੀਤੇ, ਮਹਾਰਾਜ ਨੇ ਉੱਤਰ ਦਿੱਤੇ। ਤੇ ਜਦੋਂ ਮਹਾਰਾਜ ਨੇ ਸਵਾਲ ਕੀਤੇ ਤੇ ਉਹਨਾਂ ਨੂੰ ਸਿੱਧੇ ਰਾਹ ਮਹਾਰਾਜ ਨੇ ਪਾਇਆ। ਸਤਿਗੁਰੂ ਮਹਾਰਾਜ ਜੀ ਦੀ ਉਸ ਵਿਚਾਰ ਚਰਚਾ ਦੀ ਬਾਣੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਸਿੱਧ ਗੋਸ਼ਟ। ਔਰ ਉਹਦੇ ਵਿੱਚ ਮਹਾਰਾਜ ਨੇ ਕਿਹਾ ਜਬ ਲੱਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ। ਜਦੋਂ ਤੱਕ ਸੰਸਾਰ ਤੇ ਰਹਿਣਾ, ਵਿਚਾਰ ਚਰਚਾ ਕਰਨੀ, ਸਿੱਖਣ ਸਿਖਾਉਣ ਵਾਲੀ ਭਾਵਨਾ ਰੱਖਣੀ, ਇਹ ਮੁਬਾਰਕ ਹੈ। ਪਰ ਜਿਸ ਵੇਲੇ ਧਰਮ ਗ੍ਰੰਥਾਂ ਦੀ ਵਿਚਾਰ ਕਰਕੇ, ਸਮਝ ਕੇ, ਸਿੱਖ ਕੇ ਤੇ ਕੇਵਲ ਤੇ ਕੇਵਲ ਦੁਨੀਆ ਨੂੰ ਸੁਣਾਉਣ ਤੱਕ ਸੀਮਿਤ ਹੋ ਗਿਆ, ਕੇਵਲ ਤੇ ਕੇਵਲ ਅੰਦਰ ਇਹ ਭਾਵਨਾ ਪੈਦਾ ਹੋ ਗਈ ਕਿ ਮੈਂ ਕਿਸੇ ਹੋਰ ਨੂੰ ਦੱਸਾਂ, ਮੇਰੇ ਕੋਲ ਬਹੁਤ ਗਿਆਨ ਹੋਵੇ, ਪਰ ਜਿਹੜਾ ਸੱਚ ਹੈ ਉਹਦੇ ਤੋਂ ਖੁੰਝ ਗਿਆ ਬੰਦਾ। ਨਾਮ ਲੈਣਾ, ਜੀਵਨ ਵਿੱਚ ਟਿਕਾਵ ਆਉਣਾ, ਆਤਮਿਕ ਜੀਵਨ ਦਾ ਸਫ਼ਰ ਬਣਨਾ, ਇੱਧਰੋਂ ਖੁੰਝ ਗਿਆ ਤੇ ਦੁਨੀਆ ਤੋਂ ਗਿਆਨ ਝਾੜਨ ਤੱਕ ਸੀਮਿਤ ਰਹਿ ਗਿਆ। ਮਹਾਰਾਜ ਬਾਬਾ ਕਬੀਰ ਜੀ ਨੇ ਅੱਜ ਉਸ ਪੱਖ ਦੀ ਗੱਲ ਕੀਤੀ ਕਿ ਜਦੋਂ ਸੰਸਾਰ ਦੇ ਲੋਕਾਂ ਨੇ ਧਰਮ ਗ੍ਰੰਥ, ਵੇਦ ਕਤੇਬ ਦਾ ਅਰਥ ਹੈ ਧਰਮ ਗ੍ਰੰਥ, ਕਹਿਣ ਲੱਗੇ ਵੇਦ ਕਤੇਬ ਇਫਤਰਾ, ਇਫਤਰਾ ਦਾ ਅਰਥ ਵਧਾ ਚੜਾ ਕੇ,
एक दूजे नू नीवा विखाउण लई विचार करनी शुरू कर दिती। वेद कतेब इस तरह भाई हे भाई जदों धर्म ग्रंथां दी सूझ रख के ते केवल इथों तक ही टिकिया रह गया मैं वधा चढ़ा के गल करां ते किसे नू नीवा विखावां किसे नू उच्चा विखावां। महाराज कहन लगे बाबा कबीर जी ध्यान रखी एदे नाल तेरे अंदर दा झूरा नहीं मुकेगा, एदे नाल तेरे अंदर सहज नहीं आवेगा, एदे नाल तेरे जीवन च टिकाव नहीं बनेगा। वेद कतेब इफ्तरा पाई दिल का फिकर ना जाए, भाव धर्म ग्रंथां दियां विचारां नू वधा चढ़ा के पेश करना ते चर्चा करन तक सीमित रह गया। जदों महाराज कहन लगे एदे नाल तेरे अंदर दा चिंता झोरा नहीं मुकेगा।
टोक दम करारी जाओ करो हाजर हजूर खुदाए।
महाराज कहन लगे टोक दम, टोक दा अर्थ है एक पल टेक के मालिक वाहेगुरु दे नाम नाल जुड़, करारी दा अर्थ है टिक जाना टिकाव विच आ जाना। जे नहीं आपां एक होर बचन पढ़दे हां, आप जी ने धन गुरु नानक साहब महाराज जी की मुबारक बाणी नूं सरवण कीता है। पड़ पड़ गड्डी लद्दियां पड़ पड़ भरियां साथ, ये मुबारक बचन धन गुरु नानक देव महाराज जी ने जिस वेले मटन की धरती ते ब्रह्मदास नाल महाराज जी की विचार होई ना कि धर्म ग्रंथां दे गड्डे लद्दी फिरदा सी। दिग विजय एक शब्द है, दिग पंडित विजय विजेता अपने नाल लाउंदा सी, मैं विजेता हाँ। धर्म ग्रंथां दे ज्ञान दा अंदर अहंकार बना लिया ते महाराज ने आख्या सी ये तां फिर हालात तो बन गई। धर्म ग्रंथां नूं पढ़ के जीवन च टिकाव आउंदा सहज आउंदा, पर होया कि इन्हां ते ज्ञान दा अहंकार सिर ते चुक लिया ते महाराज ने आख्या याद रखी धर्म ग्रंथां दा ज्ञान एक दीवा है, दीवा रोशनी देंदा है। जिते धर्म ग्रंथां तो सूझ लैके जिन्हों महाराज ने आख्या ना वेदा मैं उत्तम नाम सो सुणै नाही, धर्म ग्रंथां चो नाम दी विचार सच दी विचार वह पल्ले नहीं बनी, फिर ज्यों बेताड़िया। बेताले का अर्थ हुंदा ताल तो खुंझिया, जीवन जाच तो ही खुंझ गया। धर्म ग्रंथां ने अंदरों अहंकार मारना सी, धर्म ग्रंथां नूं पढ़ के अंदर सच आउणा सी, हलीमी आउणी सी, पर अहंकार चढ़ गया दिमाग नूं। ते महाराज ने आख्या इहदा मतलब यह है कि दीवा कंट्रोल विच है, घर विच बल रहा है, वस विच है, यह रोशनी दिंदा है, पर जदों दीवे दी अग कंट्रोल तो बाहर हो जाए तो फिर यह घर नूं साड़ के सवाह करदी है। ब्रह्मदास तेरे नाले खेड बन गई, अंदर होमे आ गई, ते जे होमे आ गई है ते सब चखा ही मारी जाना है, तेरे पले कुछ नहीं हैगा। और प्यारेओ ओ ब्रह्मदास धन गुरु नानक देव महाराज जी दे चरणा ते झुकिया ते पीढ़ी दर पीढ़ी फिर इस परिवार ने सेवा की। कृपा राम दत्त जेड़ा धन गुरु तेग बहादुर साहब महाराज कोले कश्मीरी पंडित आए, उस वफद की अगवाई करने वाला जिहड़ा कृपा राम दत्त सी ना, यह ब्रह्मदास का पड़पोता सी, जिहदा जिक्र प्यारा सिंह पदम जी ने पटवइयां च कीता है, कृपा राम दत्त बेटा अड़ू राम पोता नारायण दास, पड़पोता ब्रह्मदास बंस ठकुरदास भारद्वाज गोत परगना कहलूर नावे मैल गुरु तेग बहादुर के सामे चक नानकी आए फरियादी हुआ। और ये कृपा राम बाद विच चमकौर दी गढ़ी विच कृपा सिंह बन के शहादत दा जाम पींदा है। प्यारेओ गुरु साहब महाराज समझा ए रहे ने ओ बंदिया किते धर्म ग्रंथां दा अहंकार नाल चुकी फिरी, अपने अंदर टकाव लिया, टिक के बह, टुक दम करारी जौ करै। जदों तू टिक के बैठ जाएगा एक पल मालक दा ध्यान करेगा। वेखो ना जी अमन बाणी च महाराज कहिंदे ने किनका एक जिस जी अबसावै ताकि महिमा गनी न आवै, एक चित जे एक छिन ध्यायो काल फासकै बीच न आयो। ये की है जदों तेरे अंदर ये भावना बने हाँ मैं टेक के बैठना है ते सच नूं प्राप्त करना है, हर का बिलोवना, बिलोवो मेरे भाई सहजे बिलोवो जैसे तत न जाई। महाराज जी आखन लगे जदों तू टेक के बैठ जाएगा ना ते उस मालक दी बंदगी वाल सतनाम वाहिगुरु बाणी दा ज्ञान ते जीवन विच फिर जदों लेके आएगा। क्योंकि महाराज ने एक बेनती होर भी सतगुरु महाराज जी ने सानू एक पावन बचन बख्शे है, मैं बेनती करा आप जी दे चरणा च। करमी सहज ना उपजै विण सहजे सहसा ना जाए। ये भी जरूरी है कि तेरे जीवन विच फिर वो कर्म भी बन जान। जे कर्म नहीं बनगे फिर टिकाव नहीं आएगा। सहज आएगा जदों कर्मा विच गुरु दी बाणी गुरु दे बचन वस जाणगे। करमी सहज ना उपजै विण सहजे सहसा ना जाए। जे कर्मा विच नहीं ते फिर याद रखी तेरे अंदर दे तोखले बने रहणगे। पर जे टिक गया मालक वाहिगुरु नूं याद कीता बाणी नूं समझिया ते जीवन विच अपनाया फिर महाराज कह लगे टुक दम करारी जाओ करो हाजर हजूर खुदाए। फिर तेनू हर पासे ओ मालक वाहिगुरु दिखाई देगा।
बंदे खोज दिल हर रोज ना फिर परेशानी माहे।
ये है असल तत् भागा वाले। बंदे खोज दिल रोज खोज अपने आप नूं। ध्यान देना एक बच्चा स्कूल च जावे 5-7 साल इको क्लास विच स्कूल वाला बिठावे कोई पेरेंट्स परवाह नहीं करेगा। वो कहणगे जी असीं फीसां देने आ तुसीं 2-3 साल हो गए साडे बच्चे की क्लास अगे क्यों नहीं करदे। इसे तरह गुरु घर आके भी जीवन का सफर है ते जीवन विच तब्दीली। एत राह पत पवड़ियां चढ़िया होए 21 ये अध्यात्म दे मार्ग दियां पौड़ियां ने ते इहदे लई तुरना है। जिवें किसे पौड़ियां ते चढ़ना होवे ते एक पैर अगे ते दूजा पैर उस तों अगे फिर ते बंदा छत ते पहुंच जांदा है जी। ते जे एक पैर अगे रखिया दूजा पैर पिछे रखिया एक पैर अगे दूजा पैर पिछे फिर खिमा करना शरीरक कसरत ते हो जाती है पर बंदा छत ते नहीं पहुंचता। इसे तरह महाराज कहिंदे ने कि तू रोज खोज देख मैं गुरु कोले जिस दिन आया सी किहो जिहा सी ते अज मैनूं किन्ने साल हो गए गुरु कोले आउंदे आ मेरे च तब्दीली की आई है। मैं गुरु कोलों की सिख लिया की मेरा गुरु ने जो सिलेबस दिता क्योंकि हुक्मनामा ये रोज साडा सिलेबस है जी साडा वर्क है। और रोज अपने जीवन में तब्दीली महाराज जी ने बड़ा प्यारा समझाया कि बाणी नूं पढ़ना है क्या गुर कहे करे हम क्या। जिस दिन इस दिशा वल तुरेगा गुरु जी मैनू की आखते ने मैं करदा की हाँ यह है खोजना। कहने लगे हे बंदिया तू रोज खोज अपने आप नूं। गुरु साहब आखते ने ए सरवणो मेरे ओ सच है सुनने नो पठाए। अकन मैनू लाए मेरे गुरु जी आखते ने इहदे नाल सच दी बाणी सुननी है। ये कन्ना नाल निंदिया चुगली नहीं किसे दा अपनी वड़ियाई ते किसे दा माड़ा सुन के जे मैनू चाह चढ़दा ते इहदा मतलब अजे तक मैं इन्हां कन्ना दा मनोरथ नहीं समझिया। ए नेत्रो मेरे ओ अर तुम मैं जो धरी हार बिन अवर ना देखो कोई। ये नेत्र मालक ने दिते है इहदे नाल पार त्रै रूप ना पेखे नेत्र मैं इधरों अखां नूं बचाउणा है ते मालक वाहिगुरु दा नाम जपना है ते संसार विच सारिआं चों रब नूं नजर सब मैं जोत जोत दे सोए तिसदा चानण सब मैं चानण। जदों इस तरह अपना एनालिसिस करके खोज के चलेगा मैं प्राप्ति की कीती मैं की गवाया की प्राप्त कर लिया। जिवें संसारक तौर ते कोई वणज करे ते बंदा फिर हिसाब किताब लाउंदा है भी मैं किन्ना कमाया किन्नी रास पाई किन्ना चिर हो गया मेरी दिहाड़ी की कामे दी दिहाड़ी की मैनू प्राप्ति की होई। बिल्कुल एवें तू गुरु कोले आउना है बैठ मुबारक है गुरु दियां रहमतां हन नाल नाल अपने आप नू खोजना शुरू कर। मैं उथे खड़ा कि मैं अगे पैर धरिया है ते जदों ये खोज शुरू कर ली ਜਦੋਂ ਆਪਣਾ ਐਨਾਲਿਸਿਸ ਕਰਨਾ ਸ਼ੁਰੂ ਕਰ ਦਿੱਤਾ, ਪੌੜੀਆਂ ਕਦਮ ਦਰ ਕਦਮ ਪੈਰ ਕੇ ਵਧਾਇਆ, ਅੱਜ ਮੈਂ ਗੁਰੂ ਦੀ ਆਹ ਸਿੱਖਿਆ ਲਈ, ਅੱਜ ਤੋਂ ਬਾਅਦ ਮੈਂ ਪਰਾਇਆ ਹੱਕ ਨਹੀਂ ਖਾਵਾਂਗਾ, ਅੱਜ ਤੋਂ ਬਾਅਦ ਮੈਂ ਪਰਾਈ ਨਿੰਦਿਆ ਨਹੀਂ ਕਰਾਂਗਾ, ਅੱਜ ਤੋਂ ਬਾਅਦ ਮੈਂ ਕਿਸੇ ਤਰ੍ਹਾਂ ਦੀ ਜਾਤ ਪਾਤ ਕਿਸੇ ਨੂੰ ਉੱਚਾ ਨੀਵਾਂ ਨਹੀਂ ਸਮਝਾਂਗਾ, ਮੇਰੇ ਗੁਰੂ ਜੀ ਆਖਦੇ ਹਨ। ਜਦੋਂ ਇਸ ਤਰ੍ਹਾਂ ਕਦਮ ਦਰ ਕਦਮ ਤੁਰੇਗਾ, ਇਹ ਹੈ ਬੰਦੇ ਖੋਜ ਦਿਲ ਹਰ ਰੋਜ਼। ਤੇ ਜਦੋਂ ਇਸ ਤਰ੍ਹਾਂ ਤੁਰੇਗਾ, ਮਹਾਰਾਜ ਕਹਿਣ ਲੱਗੇ, ਨਾ ਫੇਰ ਪਰੇਸ਼ਾਨੀ ਮਾਏ, ਫਿਰ ਤੇਰੇ ਮਨ ਚ ਕੋਈ ਚਿੰਤਾ ਝੋਰਾ ਤੇ ਪਰੇਸ਼ਾਨੀ ਨਹੀਂ ਰਹੇਗੀ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ,
ਮਹਾਰਾਜ ਕਹਿ ਲੱਗੇ ਫਿਰ ਤੈਨੂੰ ਇਹ ਵੀ ਸਮਝ ਆਵੇ ਵੀ ਜਿਹੜਾ ਸੰਸਾਰ ਹੈ ਨਾ, ਇੱਕ ਮੇਲਾ ਹੈ। ਕਹਿਣ ਲੱਗੇ ਇਹ ਜੋ ਦੁਨੀਆ ਸਿਹਰ, ਸਿਹਰ ਦਾ ਅਰਥ ਹੈ ਜਾਦੂ, ਜਿਵੇਂ ਤਮਾਸ਼ਬੀਨ ਹੁੰਦੇ ਨੇ ਤੋ ਤਮਾਸ਼ਾ ਕਰਦੇ ਆ, 10 ਰੁਪਈਏ ਫੜਾਏ 100 ਕਰ ਦਿੱਤੇ, ਇੱਕ ਚੀਜ਼ ਫੜਾਈ ਉਹਦੀਆਂ ਕਿੰਨੀਆਂ ਕਰ ਦਿੱਤੀਆਂ, ਪਰ ਬਾਅਦ ਵਿੱਚ ਕੀ ਹੁੰਦਾ, ਉਹੀ ਬੰਦਾ ਜਿਹੜਾ 10 ਦੇ 100 ਬਣਾ ਰਿਹਾ, ਉਹੀ ਬੰਦਾ ਜਿਹੜਾ ਇੱਕ ਚੀਜ਼ ਦੀਆਂ 50 ਬਣਾਈ ਜਾਂਦਾ, ਫਿਰ ਉਹ ਕੱਪੜਾ ਵਿਛਾ ਲੈਂਦਾ, ਕਹਿੰਦਾ ਆਟਾ ਪਾਓ। ਹੁਣ ਇਹਦਾ ਮਤਲਬ ਕੀ ਹੈ, ਜੇ 1 ਤੋਂ 10 ਸੱਚ ਹੈ ਤੇ ਉਹ ਤਾਂ ਫਿਰ ਘਰੇ ਬੈਠਾ ਹੀ 10 ਤੋਂ 100 ਤੇ 100 ਤੋਂ 1000 ਬਣਾਵੇ, ਪਰ ਬਾਅਦ ਚ ਕੀ ਕੀਤਾ ਉਹਨੇ, ਝੋਲੀ ਵਿਛਾ ਲਈ ਤੇ ਕਹਿੰਦਾ ਕੌਲੀ ਕੌਲੀ ਆਟਾ ਲਿਆ ਕੇ ਦਿਓ। ਇਹਦਾ ਮਤਲਬ ਜੋ ਵਿਖਾਇਆ ਉਹ ਅਸਲੀਅਤ ਨਹੀਂ ਹੈ, ਉਹ ਸੱਚ ਨਹੀਂ ਹੈ। ਮਹਾਰਾਜ ਕਹਿ ਲੱਗੇ ਐਵੇਂ ਇਹ ਜਿਹੜਾ ਸੰਸਾਰ ਹੈ ਨਾ, ਇਹ ਇੱਕ ਜਾਦੂ ਦੀ ਨਿਆਈ ਹੈ, ਇਹ ਇੱਕ ਮੇਲਾ ਹੈ, ਆਏ ਹਾਂ ਚਲੇ ਜਾਣਾ, ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ। ਉਸ ਮਾਲਕ ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ, ਆਏ ਹਾਂ ਤੇ ਉਹਦਾ ਹੁਕਮ ਜਦੋਂ ਆਏਗਾ, ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ, ਛੁੜ ਚਲਿਓ, ਚਲੇ ਜਾਣਾ। ਸਤਿਗੁਰੂ ਕਹਿੰਦੇ ਹੁਣ ਇਸ ਗੱਲ ਨੂੰ ਜਦੋਂ ਸਮਝੇਗਾ ਨਾ, ਇਹ ਜੋ ਦੁਨੀਆ ਸ਼ਹਿਰ ਮੇਲਾ ਦਸਤਗੀਰੀ, ਦਸਤ ਹੱਥ ਗਿਰੀ ਪਕੜਨਾ, ਕੁਝ ਵੀ ਤੇਰੇ ਹੱਥ ਨਹੀਂ ਆਉਣਾ। ਇਹ ਸੰਸਾਰ ਚ ਆਇਆ ਸੋਚੇ ਵੀ ਮੈਂ ਹੰਕਾਰ ਕਰਕੇ ਕਿਸੇ ਨੂੰ ਨੀਵਾਂ ਵਿਖਾ ਕੇ ਮੈਂ ਬਹੁਤ ਕੁਝ ਪ੍ਰਾਪਤ ਕਰ ਲਿਆ, ਕਿਸੇ ਨਾਲ ਠੱਗੀ ਮਾਰ ਕੇ ਮੈਂ ਬੜਾ ਧਨ ਜੋੜ ਲਿਆ, ਮੇਰੇ ਵਰਗਾ ਕੋਈ ਨਹੀਂ। ਮਹਾਰਾਜ ਕਹਿ ਲੱਗੇ ਇਹਨਾਂ ਚੋਂ ਚੱਲਣਾ ਕੁਝ ਵੀ ਨਹੀਂ ਤੇਰੇ ਨਾਲ। ਉਪਜੈ ਨਿਪਜ ਨਿਪਜ ਸਮਾਈ ਨੈਨੋ ਦੇਖਤ ਇਹ ਜਗ ਜਾਈ, ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਸ਼ ਤੇਰਾ। ਮਹਾਰਾਜ ਕਹਿ ਲੱਗੇ ਚੋਆ ਚੰਦਨ ਮਰਦ ਨੇ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਇਸ ਕਰਕੇ ਮਹਾਰਾਜ ਕਹਿੰਦੇ ਆ ਦੁਨੀਆਂ ਚ ਕਿਸੇ ਨੂੰ ਨੀਵਾਂ ਵਿਖਾਉਣਾ, ਉੱਚਾ ਵਿਖਾਉਣਾ, ਮੈਂ ਵਿਦਵਾਨ ਮੇਰੇ ਵਰਗਾ ਕੋਈ ਨਹੀਂ, ਇਹ ਹਉਮੈ ਅਹੰਕਾਰ ਧਰਮ ਗ੍ਰੰਥਾਂ ਦੀ ਪ੍ਰਾਪਤੀ ਕਰਕੇ ਸੂਝ ਲੈ ਕੇ ਕਰਨਾ। ਮਹਾਰਾਜ ਕਹਿ ਲੱਗੇ ਤੇਰੇ ਹੱਥ ਵਿੱਚ ਕੁਝ ਨਹੀਂ ਆਉਣਾ, ਇਹ ਜੋ ਦੁਨੀਆਂ ਸ਼ਹਿਰ ਮੇਲਾ ਦਸਤਗੀਰੀ ਨਾਹੀ, ਇਹਦੇ ਵਿੱਚ ਕੁਝ ਵੀ ਤੇਰੇ ਨਾਲ ਚੱਲਣ ਵਾਲਾ ਨਹੀਂ ਹੈ। ਠਹਿਰਾਵ ਦੇ ਕੇ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਤ ਪਕਾਹੇ,
ਦਰੋਗ ਦਰੋਗ ਦਾ ਅਰਥ ਹੈ ਝੂਠ। ਹੁਣ ਇਹਦਾ ਸੰਬੰਧ ਹੈ ਪੜ੍ਹਨ ਵਾਲੇ ਦੇ ਨਾਲ, ਜਿਹੜਾ ਤੂੰ ਪੜ ਕੇ ਤੇ ਫਿਰ ਝੂਠ ਬੋਲਦਾ ਧਰਮ ਗ੍ਰੰਥਾਂ ਦੇ ਸਹਾਰੇ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗੁਲ ਸਮਾਦੰ ਮੁੱਖ ਝੂਠ ਪਿਭੂਖਣ ਸਾਰੰਗ, ਗਹਿਣਿਆਂ ਵਾਂਗੂ ਸ਼ਿੰਗਾਰ ਕੇ ਝੂਠ ਬੋਲਣਾ, ਧਰਮ ਗ੍ਰੰਥਾਂ ਦਾ ਸਹਾਰਾ ਲੈ ਕੇ ਬੋਲਣਾ। ਆਪਾਂ ਪੜ੍ਹਦੇ ਹਾਂ, ਪੰਡੀਆ ਕਵਨ ਕੁਮਤ ਤੁਮ ਲਾਗੇ ਬੂਟੋ ਹੋ ਗਏ ਪਰਿਵਾਰ ਸਗਲ ਸਿਉ ਰਾਮ ਨਾ ਜਪੋ ਅਭਾਗੇ। ਫਿਰ ਪੜ੍ਹਦੇ ਹਾਂ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ ਖਾਰ ਚੰਦਨ ਜਸ ਭਾਰਾ ਰਾਮ ਨਾਮ ਕੀ ਗਤ ਨਹੀਂ ਜਾਨੀ ਭੈ ਡੂਬੇ ਸੰਸਾਰਾਂ। ਜੀ ਬਦੋ ਸੋ ਧਰਮ ਕਰ ਥਾਪੋ, ਜੀਵਾਂ ਦਾ ਘਾਤ ਕਰਨਾ ਧਰਮ ਗ੍ਰੰਥਾਂ ਦੇ ਸਹਾਰੇ, ਦੁਨੀਆਂ ਦੀ ਲੁੱਟ ਕਰਨੀ ਤੇ ਫਿਰ ਆਖਣਾ ਅਸੀਂ ਧਰਮੀ ਹਾਂ। ਮਹਾਰਾਜ ਕਹਿ ਲੱਗੇ ਦਰੋਗ ਪੜ ਪੜ ਖੁਸ਼ੀ ਹੋਏ, ਪੜ੍ਹ ਕੇ ਧਰਮ ਗ੍ਰੰਥਾਂ ਨੂੰ ਫਿਰ ਉਹਦੇ ਚੋਂ ਸ਼ਿੰਗਾਰ ਸ਼ਿੰਗਾਰ ਕੇ ਝੂਠ ਬੋਲਿਆ ਜਾਣਾ, ਬੇਖਬਰ, ਬੇਖਬਰ ਦਾ ਅਰਥ ਅਸਲ ਸੱਚ ਦੀ ਸੋਝੀ ਕੋਈ ਨਹੀਂ, ਪ੍ਰਾਪਤੀ ਕੁਝ ਵੀ ਨਾ ਹੋਈ, ਮਾਇਆ ਕਾਰਨ ਵਿਦਿਆ ਵਿੱਚ ਜਨਮ ਬਿਰਥਾ ਜਾਈ, ਜੀਵਨ ਤਾਂ ਇਹ ਬਣਿਆ ਪਿਆ। ਅੰਤਰ ਕਪਟ ਉਧਰ ਭਰਨ ਕਹਿ ਤਾਂ ਹੀ ਪਾੜ ਪੜੇਗਾ ਵਾਰੀ। ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ, ਤੂੰ ਕੁਝ ਨਹੀਂ ਜਾਣਦਾ ਕੇਵਲ ਤੇ ਕੇਵਲ ਵਾਦ ਵਾਲ ਤੱਕ ਟਿਕਿਆ ਹੋਇਆ ਹੈ।
ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ।
ਮਹਾਰਾਜ ਕਹਿੰਦੇ ਇੱਕ ਗੱਲ ਹੋਰ ਤੇ ਚੇਤੇ ਰੱਖੀ, ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਹੈ, ਆਕਾਰਾਂ ਵਿੱਚ ਨਹੀਂ ਹੈ। ਕੋਈ ਆਖੇ ਸੱਤਵੇਂ ਅਸਮਾਨ ਵਿੱਚ ਹੈ, ਕੋਈ ਆਖੇ ਕਿ ਉਹ ਮਾਲਕ ਵਾਹਿਗੁਰੂ ਜਿਹੜਾ ਹੈ ਉਹ ਇੱਕ ਮੂਰਤ ਵਿੱਚ ਹੈ। ਸਤਿਗੁਰੂ ਕਹਿ ਲੱਗੇ ਧਿਆਨ ਰੱਖ, ਰੱਬ ਤੇ ਜ਼ਰੇ ਜ਼ਰੇ ਵਿੱਚ ਹੈ, ਇਹ ਸਮਝ ਆਵੇ। ਆਪਾਂ ਰੋਜ਼ ਪੜ੍ਹਦੇ ਹਾਂ, ਥਾਪਿਆ ਨਾ ਜਾਏ ਕੀਤਾ ਨਾ ਹੋਏ। ਕੋਈ ਆਖੇ ਥਾਪ ਦੇਵੇ ਜੀ ਅੱਜ ਤੋਂ ਆਹ ਰੱਬ ਹੈ, ਮਹਾਰਾਜ ਕਹਿ ਲੱਗੇ ਨਹੀਂ ਹੋ ਸਕਦਾ। ਜੇ ਆਖਦਾ ਹੈ ਭਈ ਆਹ ਮੂਰਤ ਬਣਾ ਦਿੱਤੀ ਤੇ ਇਹ ਰੱਬ ਹੈ, ਇਹਦਾ ਮਤਲਬ ਬਣਾਈ ਤੇ ਬੰਦੇ ਨੇ ਹੈ, ਫਿਰ ਇਹਦਾ ਮਤਲਬ ਕੀ ਕਹੀਏ ਵੀ ਰੱਬ ਨੂੰ ਬੰਦੇ ਨੇ ਬਣਾਇਆ, ਰੱਬ ਨੇ ਸਾਨੂੰ ਨਹੀਂ ਬਣਾਇਆ, ਅਸੀਂ ਰੱਬ ਬਣਾ ਦਿੱਤਾ, ਬਣਾਉਣ ਵਾਲਾ ਵੱਡਾ ਹੈ। ਇਸ ਕਰਕੇ ਮਹਾਰਾਜ ਕਹਿ ਲੱਗੇ ਭੁਲੇਖਾ ਹੈ ਤੇਰਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਉਹ ਤਾਂ ਆਪਣੇ ਆਪ ਤੋਂ ਹੈ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਹੱਕ ਸੱਚ ਖਾਲਕ ਖਲਕ ਮਿਆਨੀ, ਉਹ ਮਾਲਕ ਵਾਹਿਗੁਰੂ ਜਿਹੜਾ ਸਦੀਵੀ ਤੌਰ ਤੇ ਸੱਚ ਹੈ ਉਹ ਖਲਕਤ ਵਿੱਚ ਹੈ, ਤੇ ਇਹ ਨਾ ਸੋਚ ਵੀ ਸ਼ਿਆਮ ਮੂਰਤ ਨਾ ਵੀ ਉਹ ਕਿਤੇ ਸੱਤਵੇਂ ਅਸਮਾਨ ਵਿੱਚ ਹੈ ਜਾਂ ਉਹ ਮਾਲਕ ਵਾਹਿਗੁਰੂ ਇੱਕ ਮੂਰਤੀ ਦੇ ਵਿੱਚ ਹੈ। ਕਿਉਂਕਿ ਇਸ ਬਚਨ ਕਈ ਵਾਰ ਅਸੀਂ ਵੀ ਕਹਿਣ ਲੱਗ ਗਏ ਭੋਲੇ ਹੋ ਕੇ, ਮਾਫ਼ ਕਰਿਆ ਜੀ ਮੈਨੂੰ, ਕਈ ਵਾਰ ਜੀ ਗੁਰਦੁਆਰਾ ਸਾਹਿਬ ਝੂਠ ਨਹੀਂ ਬੋਲਣਾ, ਗੁਰਦੁਆਰਾ ਸਾਹਿਬ ਮੰਦਾ ਨਹੀਂ ਬੋਲਣਾ, ਗੁਰਦੁਆਰਾ ਸਾਹਿਬ ਨਸ਼ਾ ਨਹੀਂ ਕਰਨਾ, ਕਿਵੇਂ ਕਰਨਾ, ਇਹਦਾ ਮਤਲਬ ਕੀ ਬਣਦਾ ਹੈ ਵੀ ਸ਼ਾਇਦ ਬਾਹਰ ਜਾ ਕੇ ਸਾਰਾ ਕੁਝ ਕਰ ਲਈਏ। ਕੀ ਗੁਰੂ ਸਾਹਿਬ ਸਾਨੂੰ ਇਹ ਚਾਰ ਦੁਆਰੀ ਵਿੱਚ ਹੀ ਤੱਕਦੇ ਨੇ, ਬਾਹਰ ਨਹੀਂ ਵੇਖਦੇ? ਮਹਾਰਾਜ ਕਹਿ ਲੱਗੇ ਸਦੀਵੀ ਤੌਰ ਤੇ ਉਹਦਾ ਭਾਉ ਵਸਾਉਣਾ ਸੀ, ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਿਹਾ ਭਰਪੂਰ। ਮੈਂ ਹਰ ਇੱਕ ਤੋਂ ਲੁਕਾ ਸਕਦਾ ਹਾਂ ਪਰ ਮੈਂ ਆਪਣੇ ਗੁਰੂ ਤੋਂ ਕੁਝ ਨਹੀਂ ਜੇ ਲੁਕਾ ਸਕਦਾ। ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੇ। ਇਸ ਕਰਕੇ ਮਹਾਰਾਜ ਕਹਿ ਲੱਗੇ ਧਿਆਨ ਰੱਖ, ਰੱਬ ਤੇ ਜ਼ਰੇ ਜ਼ਰੇ ਵਿੱਚ ਹੈ, ਸਦੀਵੀ ਤੈਨੂੰ ਵੇਖ ਰਿਹਾ, ਨਾ ਤਾਂ ਉਹ ਕਿਤੇ ਸੋਚ ਵੀ ਸੱਤਵੇਂ ਅਸਮਾਨ 'ਚ ਹੈ ਤੇ ਨਾ ਇਹ ਸੋਚ ਵੀ ਉਹ ਇੱਕ ਮੂਰਤ 'ਚ ਹੈ, ਉਹ ਤੇ ਖਲਕਤ ਦੇ ਵਿੱਚ ਸਭੈ ਘੱਟ ਰਾਮ ਬੋਲੈ, ਰਾਮ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਇਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬੋ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਹੈ।
ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ।
ਅਸਮਾਨ ਦਾ ਅਰਥ ਹੈ ਇੱਥੇ ਅੰਤਹਕਰਨ, ਇਹ ਨਾ ਸੋਚ ਵੀ ਰੱਬ ਬਾਹਰ ਹੈ, ਨਹੀਂ, ਰੱਬ ਤੇ ਤੇਰੇ ਹਿਰਦੇ ਅੰਦਰ ਹੈ, ਖੋਜ ਕਰਨੀ ਹੈ। ਜਦੋਂ ਆਪਣੇ ਅੰਦਰ ਖੋਜੇਗਾ ਨਾ ਫਿਰ ਤੈਨੂੰ ਰੱਬ ਅੰਦਰੋਂ ਹੀ ਪ੍ਰਾਪਤ ਹੋਏਗਾ, ਔਰ ਇਹਦਾ ਕੋਈ ਬਹੁਤੀ ਔਖੀ ਗੱਲ ਨਹੀਂ ਹੈ ਭਾਗਾਂ ਵਾਲਿਓ। ਬੰਦਾ ਮਾੜਾ ਕੰਮ ਕਰੇ ਨਾ ਤੇ ਅੰਦਰੋਂ ਇੱਕ ਆਵਾਜ਼ ਜ਼ਰੂਰ ਆਉਂਦੀ ਹੈ, ਉਹਨੂੰ ਪਤਾ ਹੈ ਵੀ ਜੋ ਮੈਂ ਕਰ ਰਿਹਾ ਨਾ ਇਹ ਸਹੀ ਨਹੀਂ ਹੈ, ਔਰ ਬੜਾ ਸਿੱਧਾ ਜਿਹੀ ਇਹਦਾ ਹੈ ਵੀ ਜਿਹੜੀ ਗੱਲ ਕਰਕੇ ਅਸੀਂ ਕਿਸੇ ਨਾਲ ਸਾਂਝ ਪਾ ਲੈਂਦੇ ਹਾਂ, ਡਰਦੇ ਨਹੀਂ। ਹੁਣ ਗੁਰਦੁਆਰੇ ਜਾਵੇ ਬੰਦਾ ਲੁਕਾਉਂਦਾ, ਘਰੇ ਪਾਠ ਕਰਦਾ ਹੋਵੇ ਫੋਨ ਵਜੇ ਲੁਕਾਉਂਦਾ, ਫੋਨ ਕਰੇਗਾ ਚੱਕੇਗਾ ਬਾਅਦ 'ਚ, ਪਹਿਲਾਂ ਕਹੇਗਾ ਮੈਂ ਪਾਠ ਕਰਦਾ ਸੀ ਕਿਉਂਕਿ ਕੰਮ ਚੰਗਾ ਹੈ। ਪਰ ਜੇ ਬੰਦਾ ਕੋਈ ਮਾੜਾ ਕਰਮ ਕਰਦਾ ਹੋਵੇ ਫਿਰ ਥੋੜ੍ਹੀ ਨਾ ਦੱਸਦਾ, ਇਹਦਾ ਮਤਲਬ ਇਹ ਪਤਾ ਹੈ। ਇਸ ਕਰਕੇ ਮਹਾਰਾਜ ਕਹਿ ਲੱਗੇ ਤੇਰੇ ਅੰਤਹਕਰਨ 'ਚ ਹੈ ਉਹ ਰੱਬ, ਕਿਤੇ ਬਾਹਰ ਨਹੀਂ। ਅਸਮਾਨ ਮਿਆਨੋ ਲਹੰਗ ਦਰੀਆ, ਉਹ ਮਾਲਕ ਵਾਹਿਗੁਰੂ ਜਿਹੜਾ ਹੈ ਉਹ ਤੇਰੇ ਹਿਰਦੇ ਦੇ ਅੰਦਰ ਲਹਿਰਾਂ ਮਾਰ ਰਿਹਾ। ਗੁਸਲ, ਗੁਸਲ ਦਾ ਅਰਥ ਹੈ ਗੁਸਲਖਾਨਾ ਸ਼ਬਦ ਆਪਾਂ ਵਰਤਦੇ ਹਾਂ, ਇਸ਼ਨਾਨ, ਇਸ਼ਨਾਨ ਕਰਨ ਦੀ ਜਗ੍ਹਾ ਗੁਸਲਖਾਨਾ। ਕਹਿੰਦੇ ਗੁਸਲ ਕਰਤਨ ਬੂਦ, ਤੈਨੂੰ ਚਾਹੀਦਾ ਸੀ ਆਪਣੇ ਸੰਤਹ ਕਰ ਦਾ ਇਸ਼ਨਾਨ ਕਰਾਉਂਦਾ। ਆਪਾਂ ਬਚਨ ਪੜ੍ਹਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾ। ਉਹ ਬੰਦਿਆ ਬਾਹਰੀ ਤੌਰ ਤੇ ਇਸ਼ਨਾਨ ਕਰਦਾ ਫਿਰ ਇਹ ਬਹੁਤ ਚੰਗੀ ਗੱਲ ਹੈ, ਇਸ਼ਨਾਨ ਜ਼ਰੂਰੀ ਨੇ, ਪਰ ਜੇ ਬਾਹਰੀ ਤੌਰ ਤੇ ਇਸ਼ਨਾਨ ਤੇ ਕੀਤੇ ਪਰ ਅੰਦਰ ਨਾ ਬਦਲਿਆ। ਜਿਹਨੂੰ ਮਹਾਰਾਜ ਨੇ ਆਖਿਆ ਨਾ ਪਾਪ ਕਰੈ ਪੰਚਾਂ ਕੇ ਬਾਸਰੇ, ਤੀਰਥ ਨਹਾਏ ਕਹੈ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ ਜੰਪੁਰ ਬਾਂਧ ਖਰੇ ਕਲੰਕ। ਬੰਦਿਆ ਜਦੋਂ ਬਾਹਰੀ ਤੌਰ ਤੇ ਇਸ਼ਨਾਨ ਕੀਤਾ ਪਰ ਅੰਦਰ ਦੀ ਤਬਦੀਲੀ ਨਹੀਂ ਕੀਤੀ। ਇਸ਼ਨਾਨ ਜ਼ਰੂਰੀ ਹੈ, ਮੈਂ ਫਿਰ ਬੇਨਤੀ ਕਰ ਰਿਹਾ ਨਾਲ ਨਾਲ, ਇਸ਼ਨਾਨ ਕਰਨਾ ਮੁਬਾਰਕ ਹੈ ਪਰ ਉਹਦੇ ਨਾਲ ਨਾਲ ਆਪਣੇ ਮਨ ਨੂੰ ਬਾਣੀ ਦਾ ਇਸ਼ਨਾਨ ਵੀ ਕਰਾਉਣਾ ਸੀ। ਭਰੀਐ ਮਤ ਪਾਪਾ ਕਹਿ ਸੰਗ ਉਹ ਧੁੱਪੈ ਨਾਵੇਂ ਕਹਿ ਰਾਂ। ਇਹ ਮਤ ਨੂੰ ਲੱਗੀ ਮੈਲ, ਇਹ ਤੇ ਨਾਮ ਨਾਲ ਧੁੱਪਣੀ ਸੀ, ਬਾਣੀ ਨਾਲ ਧੁੱਪਣੀ ਸੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਯਤਨ ਕਰ ਆਪਣੇ ਇਸ ਮਨ ਨੂੰ ਸੱਚ ਦਾ ਨਾਮ ਦਾ ਇਸ਼ਨਾਨ ਕਰਵਾ।
ਕਰ ਫਕਰ ਦਾਏ ਮਲਾਏ ਚਸ਼ਮੇ ਜਹਿ ਤਹ ਮੌਜੂਦ।
ਮਹਾਰਾਜ ਕਹਿ ਲੱਗੇ ਕਰ ਫਕਰ ਭਾਵ ਇਹ ਫਕੀਰੀ, ਇਹ ਅਸਲ ਚ ਬੰਦਗੀ ਕਰ ਕਿਹੜੀ, ਲਾਏ ਚਸ਼ਮੇ ਆਪਣੇ ਅੰਦਰ ਨਾ ਭਾਵਨਾ ਵਾਲਾ ਚਸ਼ਮਾ ਲਾ। ਦੋ ਚੀਜ਼ਾਂ ਹਨ ਜੀ ਧਰਮ ਦੀ ਦੁਨੀਆਂ ਦੇ ਵਿੱਚ, ਗਿਆਨ ਤੇ ਸ਼ਰਧਾ। ਗਿਆਨ ਅੱਖਾਂ ਨੇ ਤੇ ਸ਼ਰਧਾ ਪੈਰ ਨੇ। ਇੱਕ ਪੱਖ ਭਾਰੂ ਹੋ ਜਾਏਗਾ ਗਿਆਨ ਦਾ ਤੇ ਖਿਮਾ ਕਰਨਾ ਕੋਰਾ ਗਿਆਨ ਕਦੀ ਪਾਰ ਨਹੀਂ ਕਰ ਸਕਦਾ। ਗਿਆਨ ਅੱਖਾਂ ਨੇ, ਅੱਖਾਂ ਦਾ ਵੀ ਹੋਣਾ ਜ਼ਰੂਰੀ ਹੈ ਤੇ ਪੈਰਾਂ ਦਾ ਹੋਣਾ ਵੀ ਜ਼ਰੂਰੀ ਹੈ। ਕਿਸੇ ਮੰਜ਼ਿਲ ਨੂੰ ਸਰ ਕਰਨਾ ਜੇ ਅੱਖਾਂ ਆਉਣ ਪੈਰ ਨਾ ਆਉਣ ਮੰਜ਼ਿਲ ਤੇ ਨਹੀਂ ਪਹੁੰਚਿਆ ਜਾਂਦਾ, ਤੇ ਜੇ ਪੈਰ ਹਨ ਤੇ ਅੱਖਾਂ ਨਹੀਂ ਤੇ ਪਹੁੰਚਿਆ ਤਾਂ ਵੀ ਨਹੀਂ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ ਕੀ ਕਰ ਆਪਣੇ ਅੰਦਰ ਨਾ ਫਕੀਰੀ ਵਾਲੀਆਂ ਭਾਵ ਨਾਮ ਵਾਲੀਆਂ ਬੰਦਗੀ ਵਾਲੇ ਚਸ਼ਮਾ ਲਾ ਭਾਵਨੀ ਵਾਲਾ। ਕਰ ਫਕਰ ਦਾਇਮ ਲਾਏ ਚਸ਼ਮੇ, ਉਹ ਮਾਲਕ ਵਾਹਿਗੁਰੂ ਦੀ ਬੰਦਗੀ ਕਰ ਜਿਹੜਾ ਸਦੀਵੀ ਟਿਕਿਆ, ਸਦੀਵੀ ਰਹਿਣ ਵਾਲਾ ਹੈ, ਉਹਦੇ ਨਾਲ ਜੁੜਨਾ ਹੈ ਤੇ ਫਿਰ ਕੀ ਹੋਏਗਾ, ਜਹ ਤਹ ਮੌਜੂਦ, ਫਿਰ ਤੈਨੂੰ ਜ਼ਰੇ ਜ਼ਰੇ ਵਿੱਚ ਉਹ ਮਾਲਕ ਵਾਹਿਗੁਰੂ ਨਜ਼ਰੀ ਆਵੇਗਾ।
ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ।
ਮਹਾਰਾਜ ਕਹਿ ਲੱਗੇ ਬਸ ਇਹ ਤੈਨੂੰ ਸਮਝ ਆ ਜਾਏ ਵੀ ਅੱਲਾਹ ਪਾਕੰ ਪਾਕ ਹੈ, ਉਹ ਅਕਾਲ ਪੁਰਖ ਵਾਹਿਗੁਰੂ, ਉਹ ਰੱਬ, ਉਹ ਜਿਹੜਾ ਸਭ ਤੋਂ ਪਵਿੱਤਰ ਹੈ, ਤੇ ਮੈਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਭਰੋਸੇ ਦੀ ਗੁਰਮਤ ਦੀ ਦੁਨੀਆਂ ਵਿੱਚ ਨਾ ਜੀ ਭਰੋਸੇ ਤੋਂ ਹੀ ਸਭ ਕੁਛ ਪ੍ਰਾਪਤ ਹੁੰਦਾ ਹੈ। ਠੀਕ ਹੈ ਮੇਰੀਆਂ ਅੱਖਾਂ ਨੇ ਰੱਬ ਨਹੀਂ ਵੇਖਿਆ, ਪਰ ਗੁਰੂ ਸਾਹਿਬ ਆਖਦੇ ਵਾਹ ਵਾਹ ਬਾਣੀ ਨਿਰੰਕਾਰ ਹੈ, ਮੈਂ ਜਿਸ ਗੁਰੂ ਨਾਲ ਜੁੜਿਆ ਮੈਨੂੰ ਮੇਰੇ ਗੁਰੂ ਤੇ ਭਰੋਸਾ ਹੈ, ਇਹ ਰੱਬ ਹੈ, ਇਹ ਨਿਰੰਕਾਰ ਹੈ। ਅੰਦਰ ਭਰੋਸਾ ਵਿਸ਼ਵਾਸ ਬਣਨਾ, ਹੋਰ ਦੂਜਾ ਨਹੀਂ ਹੈ ਕੋਈ। ਮਹਾਰਾਜ ਨੇ ਆਖਿਆ ਨਾ ਇਹ ਗੁਣ ਸਾਰਿਆਂ ਤੋਂ ਵੱਡਾ ਜਿਹੜਾ ਲੈਣ ਦੀ ਲੋੜ ਹੈ, ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਅਕਾਲ ਪੁਰਖ ਤੋਂ ਬਿਨਾਂ ਨਹੀਂ ਹੈ, ਉਹ ਰੱਬ ਤੋਂ ਬਿਨਾਂ ਕੁਝ ਨਹੀਂ ਹੈ। ਇਸ ਕਰਕੇ ਅੰਦਰ ਕੋਈ ਦਵੈਤਵਾਦ ਨਹੀਂ, ਕੋਈ ਝੋਰਾ ਨਹੀਂ, ਬਸ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਮਹਾਰਾਜ ਕਹਿ ਲਗੇ ਇਸ ਕਰਕੇ ਕੋਈ ਕਿਸੇ ਤਰ੍ਹਾਂ ਦੀ ਸ਼ੱਕ ਸ਼ੁਬਾ ਨਹੀਂ ਹੋਣੀ ਚਾਹੀਦੀ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਕਬੀਰ ਜੀ ਕਹਿੰਦੇ ਹਨ ਕਰਮ ਦਾ ਅਰਥ ਹੈ ਬਖਸ਼ਿਸ਼ ਤੇ ਕਰੀਮ ਦਾ ਅਰਥ ਹੈ ਰੱਬ, ਬਖਸ਼ਿਸ਼ਾਂ ਕਰਨ ਵਾਲਾ। ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਕੇ ਤੇ ਆ ਬਖਸ਼ਿਸ਼ ਕਰ ਦੇਗਾ ਨਾ, ਜੋ ਸਮਝ ਆ ਜਾਏਗੀ ਵੀ ਧਰਮ ਗ੍ਰੰਥਾਂ ਦਾ ਗਿਆਨ ਤੇ ਬਾਣੀ ਨੂੰ ਪੜ੍ਹਨਾ ਇਹ ਨੀਵਾਂ ਵਿਖਾਉਣਾ ਨਹੀਂ, ਇਹ ਐਵੇਂ ਵਾਦ ਵਿਵਾਦ ਪੈਦਾ ਕਰਨੇ ਨਹੀਂ, ਇਹ ਤਾਂ ਜੀਵਨ ਦਾ ਸੱਚ ਲੱਭਣਾ ਹੈ, ਖੋਜ ਕਰਨੀ ਹੈ, ਆਪਣੇ ਅੰਦਰ ਦਾ ਆਤਮਿਕ ਗਿਆਨ ਪ੍ਰਾਪਤ ਕਰਨਾ ਹੈ। ਮਹਾਰਾਜ ਕਹਿ ਲੱਗੇ ਬਸ ਜਿਹਦੇ ਉੱਤੇ ਮਾਲਕ ਬਖਸ਼ਿਸ਼ਾਂ ਕਰਨ ਵਾਲਾ ਇਹ ਬਖਸ਼ਿਸ਼ ਕਰ ਦੇਵੇ ਉਹਨੂੰ ਇਹ ਸੋਝੀ ਆਉਂਦੀ ਹੈ। ਸੋ ਆਓ ਪਾਗਾਂ ਵਾਲਿਓ ਲੜੀਵਾਰ ਸ਼ਬਦ ਦੀ ਵਿਚਾਰ ਨਾਲ ਜੁੜੀਏ ਜੀ।
ਨਾਟ ਮਹੱਲਾ ਚੌਥਾ।
ਧੰਨ ਗੁਰੂ ਰਾਮਦਾਸ ਮਹਾਰਾਜ ਨਟ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਹਨ।
ਮੇਰੇ ਮਨ ਜਪ ਹਰ ਹਰ ਰਾਮ ਰੰਗੇ।
ਇਹ ਮੇਰੇ ਮਨਾ ਇਸ ਕਰਕੇ ਸਦਾ ਪ੍ਰੇਮ ਵਿੱਚ ਭਿੱਜ ਕੇ ਉਸ ਮਾਲਕ ਵਾਹਿਗੁਰੂ ਦੇ ਗੁਣ ਗਾਇਆ ਕਰ।
ਹਰ ਹਰ ਕਿਰਪਾ ਕਰੀ ਜਗਦੀਸ਼ਰ ਹਰ ਧਿਆਇਓ ਜਨ ਪਗ ਲੱਗੇ।
ਜਿਨ੍ਹਾਂ ਉੱਤੇ ਮਾਲਕ ਵਾਹਿਗੁਰੂ ਕਿਰਪਾ ਕਰ ਦੇ ਰਹਿਮਤਾਂ ਕਰ ਦਿੰਦਾ ਹੈ ਉਹ ਸੇਵਕ ਜਨਾਂ ਨਾਲ ਜੁੜ ਕੇ ਗੁਰਮੁਖ ਜਨਾਂ ਨਾਲ ਜੁੜ ਕੇ ਨਾਮ ਜਪਦੇ ਹਨ। ਠਹਿਰਾਵ ਦੇ ਕੇ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਹਨ।
ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸ਼ਰਨ ਅੱਗੇ।
ਇੱਕ ਗੱਲ ਮੰਨ ਲਈਏ ਵੀ ਮਾਲਕ ਵਾਹਿਗੁਰੂ ਅਸੀਂ ਕਈ ਜਨਮਾਂ ਦੇ ਪਾਪ ਤੇ ਗੁਨਾਹਗਾਰ ਹਾਂ। ਮੈਂ ਕਈ ਵਾਰ ਕਿਆ ਕਰਦਾ ਗੁਰੂ ਕੋਲੇ ਆ ਕੇ ਨਾ ਕਹੀਏ ਮਹਾਰਾਜ ਮੈਂ ਆਹ ਕਰ ਲਿਆ, ਮੈਂ ਪਾਠ ਕਰਦਾ, ਮੈਂ ਬਾਣੀ ਪੜਦਾ, ਨਹੀਂ ਗੁਰੂ ਕੋਲੇ ਆ ਕੇ ਆਖਿਆ ਕਰੀਏ ਮਹਾਰਾਜ ਕਿਰਪਾ ਕਰੋ, ਤੁਸੀਂ ਰਹਿਮਤਾਂ ਕੀਤੀਆਂ ਮੇਰੇ ਤੋਂ ਇਹ ਸੇਵਾ ਲਈ ਹੈ, ਪਰ ਮਹਾਰਾਜ ਕਿਤੇ ਕਿਤੇ ਮਨ ਫਿਰ ਪਾਪੀ ਬਣ ਜਾਂਦਾ ਹੈ, ਕਿਤੇ ਕਿਤੇ ਇਹਦੇ ਅੰਦਰ ਲੋਭ ਦੀਆਂ ਲਹਿਰਾਂ ਵੱਜ ਜਾਂਦੀਆਂ ਨੇ, ਇਸ ਕਰਕੇ ਗੁਰੂ ਜੀ ਕਿਰਪਾ ਕਰੋ, ਤੁਹਾਡੀ ਸ਼ਰਨ ਆਏ ਹਾਂ, ਤੁਸੀਂ ਰਹਿਮਤਾਂ ਕਰਕੇ ਮੇਰੀਆਂ ਭੁੱਲਾਂ ਚੁੱਕਾਂ ਨਾ ਚਿਤਾਰਦੇ ਹੋਏ ਆਪਣੇ ਚਰਨਾਂ ਨਾਲ ਜੋੜ ਲਵੋ।
ਤੁਮ ਸਰਣਾਗਤ ਪ੍ਰਤਪਾਲਕ ਸਵਾਮੀ ਹਮਰਾ ਕੋ ਵੱਡ ਪਾਪ ਅੱਗੇ।
ਕਿਉਂਕਿ ਮਾਲਕ ਵਾਹਿਗੁਰੂ ਤੁਹਾਡੀ ਸ਼ਰਨ ਵਿੱਚ ਜਿਹੜਾ ਆ ਜਾਏ ਤੁਹਾਡਾ ਸੁਭਾਵ ਹੈ, ਤੁਸੀਂ ਆਪਣੇ ਸੇਵਕ ਦੀ ਲਾਜ ਰੱਖਦੇ ਹੋ, ਉਹਨੂੰ ਪਾਲਦੇ ਹੋ, ਇਸ ਕਰਕੇ ਸਤਿਗੁਰੂ ਮਹਾਰਾਜ ਤੁਸੀਂ ਰਹਿਮਤ ਕਰੋ, ਮੈਂ ਬੜੇ ਪਾਪੀ ਹਾਂ, ਗੁਨਾਹਗਾਰ ਹਾਂ, ਤੇ ਸਤਿਗੁਰੂ ਆਪ ਰਹਿਮਤ ਕਰਕੇ ਤੁਹਾਡੀ ਸ਼ਰਨ ਵਿੱਚ ਆਏ ਦੀ ਮਹਾਰਾਜ ਲਾਜ ਰੱਖ ਲਵੋ।
ਤੁਮਰੀ ਸੰਗਤ ਹਰ ਕੋ ਨਾ ਉਧਰਿਓ ਪ੍ਰਭ ਕੀਏ ਪਤਤ ਪਵੱਗੇ।
ਕਿਉਂਕਿ ਮਾਲਕ ਵਾਹਿਗੁਰੂ ਤੁਹਾਡੀ ਸੰਗਤ ਵਿੱਚ ਜਿਹੜਾ ਬਹਿ ਜਾਏ ਕਿਹੜਾ ਕਿਹੜਾ ਨਹੀਂ ਉਧਰਦਾ, ਕਿਉਂਕਿ ਸਤਿਗੁਰੂ ਤੁਸੀਂ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ।
ਗੁਣ ਗਾਵਤ ਸ਼ੀਪਾ ਦੁਸਟਾਰਿਓ ਪ੍ਰਭ ਰਾਖੀ ਪੈਜ ਜਾਣਗੇ।
ਮਾਲਕ ਵਾਹਿਗੁਰੂ ਜਦੋਂ ਛੀਪਾ ਭਾਵ ਬਾਬਾ ਨਾਮਦੇਵ ਜੀ ਜਦੋਂ ਨਾਮ ਜਪ ਰਹੇ ਸੀ ਤੇ ਬ੍ਰਾਹਮਣ ਨੇ ਦੁਸ਼ਟ ਕਹਿ ਕੇ ਸ਼ੂਦਰ ਕਹਿ ਕੇ ਉਠਾ ਦਿੱਤਾ ਸੀ, ਤੇ ਸਤਿਗੁਰੂ ਤੁਸੀਂ ਆਪ ਰਹਿਮਤ ਕੀਤੀ ਤੇ ਉਹਦੀ ਪੈਜ ਰੱਖੀ, ਨਾਮਦੇਵ ਪ੍ਰੀਤ ਲੱਗੀ ਹਰ ਸੇਤੀ, ਲੋਕ ਛੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੀ ਹਰ ਨਾਮ ਦਿਓ ਲੀਆ ਮੁਖ ਲਾਏ।
ਜੋ ਤੁਮਰੇ ਗੁਣ ਗਾਵੈ ਸਵਾਮੀ ਹਉ ਬਾਲ 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 ਤਿੰਨਗੇ।
ਇਹ ਮਾਲਕ ਵਾਹਿਗੁਰੂ ਜਿਹੜੇ ਵੀ ਤੁਹਾਡੇ ਗੁਣ ਗਾਉਂਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਹਾਂ, ਬਲਿਹਾਰ ਹਾਂ।
ਭਵਨ ਭਵਨ ਪਵਿੱਤਰ ਸਭ ਕੀਏ ਜਹ ਧੂਰ ਪਰੀ ਜਨ ਪਗੇ।
ਮਾਲਕ ਵਾਹਿਗੁਰੂ ਜਿੱਥੇ ਤੁਹਾਡੇ ਸੇਵਕਾਂ ਦੇ ਚਰਨ ਪੈ ਜਾਣ ਉਹ ਧਰਤੀ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ।
ਤੁਮਰੇ ਗੁਣ ਪ੍ਰਭ ਕਹਿ ਨਾ ਸਕੈ ਹਮ ਤੁਮ ਵੱਡ ਵੱਡ ਪੁਰਖ ਵੱਡ ਗੇ।
ਮਾਲਕ ਵਾਹਿਗੁਰੂ ਜੀ ਅਸੀਂ ਤੁਹਾਡੇ ਗੁਣ ਬਿਆਨ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਵੱਡੇ ਹੋ, ਵਿਸ਼ਾਲ ਹੋ, ਸਦੀਵੀ ਰਹਿਣ ਵਾਲੇ, ਬੜੇ ਗੰਭੀਰ ਹੋ।
ਜਨ ਨਾਨਕ ਕਉ ਦਇਆ ਪ੍ਰਭ ਧਾਰੋ ਹਮ ਸੇਵਹਿ ਤੁਮ ਜਨ ਪਗੇ।
ਸੇਵਕ ਨਾਨਕ ਨੂੰ ਮਾਲਕ ਵਾਹਿਗੁਰੂ ਇਹ ਰਹਿਮਤਾਂ ਕਰੋ ਕਿ ਆਪਣੇ ਸੇਵਕਾਂ ਦੀ ਸੰਗਤ ਬਖਸ਼ ਦਿਓ, ਗੁਰਮੁਖ ਚਰਾਂ ਨਾਲ ਜੋੜ ਦਿਓ, ਜਿਨ੍ਹਾਂ ਦੇ ਨਾਲ ਸਾਂਝ ਕਰਕੇ ਤੁਹਾਡੇ ਨਾਮ ਨਾਲ ਜੁੜ ਜਾਈਏ। ਰੋਜ਼ ਆਪਾਂ ਅਰਦਾਸ ਕਰਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਮਾਲਕ ਵਾਹਿਗੁਰੂ ਉਹਨਾਂ ਨਾਲ ਮੇਲ ਕਰਾਉਣਾ ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸਹੀ ਹਉ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੋਈ। ਤਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਹਨ ਕਿ ਉਹਨਾਂ ਗੁਰਮੁਖ ਜਨਾਂ ਦਾ ਸੰਗ ਕਰਨਾ ਜਿਨ੍ਹਾਂ ਦੇ ਨਾਲ ਬੈਠ ਕੇ ਨਾਮ ਜਪਿਆ ਜਾਏ, ਮਾਲਕ ਵਾਹਿਗੁਰੂ ਚੇਤੇ ਆਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਗੁਰਮਤ ਵਿਚਾਰਾ ਕਰਦਿਆਂ ਬੇਅੰਤਰਾਂ ਦੀਆਂ ਭੁੱਲਾਂ ਹੋ ਗਈਆਂ, ਖਿਮਾ ਕਰਨਾ। ਸਤਿਗੁਰੂ ਰਹਿਮਤਾਂ ਕਰਨ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਅਸਥਾਨ 'ਤੇ ਜਿੰਨੀਆਂ ਵੀ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ ਹਨ, ਸਤਿਗੁਰੂ ਰਹਿਮਤਾਂ ਕਰਨ। ਸਮੂਹ ਸੰਗਤਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਦੀ ਦਾਤ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਸਮੂਹ ਸੰਗਤ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀਆਂ ਰਹਿਮਤਾਂ ਸਦਕਾ ਪਾਵਨ ਅਸਥਾਨ 'ਤੇ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਸ਼ ਹੋਇਆ। ਆਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤੁਮਰੇ ਗੁਣ ਪ੍ਰਭ ਕਹਿ ਨਾ ਸਕੈ ਹਮ तुम वड वड पुरख वड गे जन नानक कौ दया प्रभ तारो हम सेव तुम जन पगे
वाहे गुरु जी का खालसा वाहे गुरु जी की फतेह।